वादे अन्न जो एक बार ਜਿੰਦਾ ਕੀਤਾ जावे नहीं कोठा
वड़े आईया
ਪੌੜੀ ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿਣ ਨਾ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਕਹਿਣ ਨਾ ਜਾਏ ਕਿਛ ਕਹਿਣਾ ਕਹਿਣ ਨਾ ਜਾਏ ਹਮਰੀ ਜੇਵਾ ਏਕ ਪ੍ਰਭ ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹੋ ਕਿਉਂ ਕਰ ਜਪੇ ਆਨਿਆ ਕਿਛ ਕਹਿਣਾ ਕਹਿਣ ਨਾ ਜਾਏ ਹੋ ਕਿਉਂ ਕਰ ਜਪੇ ਆਨਿਆ ਕਵਨ ਤਾਰਾ ਜੀ ਕਵਨ ਤੋਲਾ ਤੇਰਾ ਕਵਨ ਸਰਾਫ ਬੁਲਾਵਾ ਕਵਨ ਗੁਰੂ ਕੈ ਪੈ ਦਿਖਿਆਲੇਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਏ ਜੇਤਾ ਕੀਤਾ ਹੱਕਾ ਕਬੀਰ ਕਰੀਮ ਤੂੰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਕੋਈ ਨਾ ਜਾਣੇ ਕੇਵਲ ਤੇ ਕੇਵਲ ਵੰਨਗੀ ਮਾਤਰ ਮੈਂ ਕੁਛ ਗੱਲਾਂ ਅੰਕਿਤ ਕਰ ਸਕਿਆ ਗੁਰੂ ਆਖਦਾ ਕੇਵਲ ਵੰਨਗੀ ਮਾਤਰ ਜਿਸ ਤਰ੍ਹਾਂ ਬਾਬਾ ਰਾਮਦਾਸ ਜੀ ਨੇ ਆਖਿਆ ਨਾ ਕਹਿਣ ਲੱਗੇ ਕੂਪ ਭਰਿਓ ਜੈਸੇ ਦਾਦਰਾ ਕੂਪ ਭਰਿਓ ਜੈਸੇ ਦਾਦਰਾ ਕਿਛ ਦੇਸ ਬਦੇਸ ਨਾ ਬੂਝ ਐਸਾ ਮੇਰਾ ਮਨ ਬਿਖਿਆ ਬੇਮੋਹਿਆ ਕਿਛ ਆਰਾ ਪਾਰ ਨਾ ਸੂਝ
सगल भवन के नायका एक छिन दर्श दिखाए जे मलन भई मत माल धोवा मलन भई मत माधवा तेरी गत लखी ना जाए एक रोशनी चानन सीमित होवे ते निरा सीमित ही ना होवे उंदी चिमनी नू मैल भी लग जाए सर्च लाइट दूर तक पैंदी है लंप लालटन दी रोशनी थोड़ी दूर तक जाती है तो मैं एक बार की किसी लालटन दी लैंप दी चिमनी नू भी रोज मैल लग जाती है तो मैल के तो बाहरों नहीं आउंदी ओ सीमत चानन दे विच्चों ही जन्म लेती है लैंप दी रोशनी है जेदो जगांदे आजकल ते खत्म हो गई है पुराने समय में लैंप जगदी है सब ते लैंप दी रोशनी लाट दे विच्चों ही कालख निकल दी सी जेड़ी लैंप दी चिमनी नू काला कर दिंदी सी ਉਹ ਜਿਹੜੀ ਲਿਮਿਟਡ ਜਿਹੀ ਸੀਮਤ ਜੀ ਰੋਸ਼ਨੀ ਹੁੰਦੀ ਹੈ ਇਹਨਾਂ ਲੈਂਪ ਵਿੱਚ ਉਹ ਵੀ ਬਾਹਰ ਨਹੀਂ ਸੀ ਆਉਂਦੀ ਕਿੰਨੀ ਕੁ ਦੂਰ ਭਲਾ ਮੈਲੀ ਚਿਮਨੀ ਵਾਲੀ ਲੈਂਪ ਕਿੰਨੀ ਕੁ ਦੂਰ ਤੱਕ ਰਾਹ ਦਿਖਾ ਸਕਦੀ ਹੈ ਬਸ ਮੁਸ਼ਕਿਲ ਬਣ ਆਉਂਦੀ ਸੀ ਗੁਰੂ ਕਹਿੰਦੇ ਨੇ ਜੇ ਕਿਸੇ ਦੀ ਬੁੱਧੀ ਹੋਵੇ ਸੀਮਤ ਮੇਰੀ ਮਤ ਸੀਮਤ ਹੈ ਲੈਂਪ ਵਰਗੀ ਪਰ ਜਿੰਨਾ ਕੁ ਥੋੜਾ ਜਿਹਾ ਗਿਆਨ ਹੈ ਨਾ ਉਹਦੇ ਅੰਦਰੋਂ ਵੀ ਹਉਮੈ ਦੀ ਮਲ ਲੱਗ ਗਈ ਕਾਲਖ ਪੈਦਾ ਹੋ ਗਈ ਗਿਆਨਵਾਨ ਹੀ ਹਉਮੈ ਵਾਲਾ ਹੁੰਦਾ ਹੈ ਜਿੰਦਾ ਗਿਆਨ ਸੀਮਤ ਹੋਵੇ ਤੇ ਹਉਮੈ ਹੋਵੇ ਮੈਂ ਰੱਬ ਨੂੰ ਜਾਣ ਸਕਣਾ ਮੈਂ ਵੱਡਾ ਭਗਤ ਹਾਂ ਮੈਂ ਗਿਆਨੀ ਹਾਂ ਉਹ ਮਾਨੋ ਇੱਕ ਤੇ ਮਤ ਸੀਮਤ ਗਿਆਨ ਸੀਮਤ ਲੈਂਪ ਦੀ ਰੋਸ਼ਨੀ ਤੇ ਫਿਰ ਉਹਦੀ ਚਿਮਨੀ ਨੂੰ ਉਹਦੇ ਗਿਆਨ ਵਿੱਚੋਂ ਹੀ ਨਿਕਲ ਕੇ ਹਉਮੈ ਦੀ ਮੈਲ ਲੱਗ ਗਈ ਹੁਣ ਕਿੰਨੀ ਕੁ ਦੂਰ ਦੇਖ ਸਕਦਾ ਤੇ ਗੱਲਾਂ ਕਰਦਾ ਰੱਬ ਦੀਆਂ ਗੁਰੂ ਕਹਿੰਦੇ ਨੇ ਮਲ ਨੂੰ ਭਾਈ ਮਤ ਮਾਧਵਾ ਮਲਨ ਭਾਈ ਮਤ ਮਾਧਵਾ ਤੇਰੀ ਗੱਤ ਲਖੀ ਨ ਜਾਏ ਮਲਨ ਭਾਈ ਮਤ ਮਾਧਵਾ ਤੇਰੀ ਗੱਤ ਲਖੀ ਨ ਜਾਏ ਕਰੋ ਕਿਰਪਾ ਭਰਮ ਚੁਕੈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਕਹਿਣੇ ਵਾਲੇ ਤੇਰੇ ਰਹੇ ਸਮਾਰ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਤੋ ਗੁਣ ਕਥਨ ਅਪਾਰ ਕਰਨ ਕਾਰਨ ਪ੍ਰਭ ਏਕ ਹੈ ਤੇਰਾ ਹਰ ਇੱਕ ਕਰਨ ਭਾਵ ਕਰਮ ਤੇਰਾ ਹਰ ਇੱਕ ਕਰਮ ਤੇਰਾ ਗੁਣ ਹੈ ਤੇ ਹਰ ਇੱਕ ਗੁਣ ਤੇਰਾ ਨਾਮ ਹੈ
ਪਿਛਲੇ ਦਿਹਾੜਿਆਂ ਵਿੱਚ ਨਾਮ ਦੀ ਪਰਿਭਾਸ਼ਾ ਵਿੱਚ ਇਹ ਆ ਚੁੱਕਿਆ ਹੈ ਕਿ ਰੱਬ ਦਾ ਨਾਮ ਕਿਸੇ ਨੇ ਰੱਖਿਆ ਨਹੀਂ ਕਿਉਂਕਿ ਉਹਦਾ ਮਾਂ ਬਾਪ ਕੋਈ ਨਹੀਂ ਨਾ ਉਹਦਾ ਕਰਮ ਹੀ ਉਹਦਾ ਨਾਮ ਬਣ ਗਿਆ ਜੋ ਕੁਛ ਕਰਦਾ ਚਲਾ ਜਾ ਰਿਹਾ ਹੈ ਉਹੋ ਹੀ ਉਹਦਾ ਨਾਮ ਹੈ ਜੇਤਾ ਕੀਤਾ ਤੇਤਾ ਨਾਮ ਜੇ ਉਹ ਕਰਦਾ ਕੁਛ ਨਾ ਤੇ ਉਹਨੂੰ ਕੋਈ ਕੀ ਆਖ ਕੇ ਪੁਕਾਰਦਾ ਕਿਉਂਕਿ ਮਾਂ ਬਾਪ ਤੇ ਹੈ ਨਹੀਂ ਸੀ ਕਬੀਰ ਕੋ ਸਵਾਮੀ ਐਸੋ ਠਾਕਰ ਜਾਂ ਕੋ ਮਾਈ ਨਾ ਬਾਪੁਰੇ ਹੈ ਨਹੀਂ ਸੀ ਕਿਸਨੇ ਉਹਦਾ ਨਾਂ ਰੱਖਣਾ ਸੀ ਤੇ ਜੇ ਨਾ ਕੋਈ ਨਾ ਹੁੰਦਾ ਤੇ ਫਿਰ ਵਿਸ਼ਵਾਸ ਕਰਿਓ ਸੰਬੋਧਨ ਕਿਵੇਂ ਬਣਦਾ ਸੰਬੋਧਨ ਵੀ ਕੋਈ ਨਾ ਹੁੰਦਾ ਕੋਈ ਕੀ ਆਖ ਕੇ ਬੁਲਾਉਂਦਾ ਮੇਰੇ ਰੱਬ ਨੂੰ ਬਸ ਉਹਨੇ ਕੁਛ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਉਂ ਜਿਉਂ ਕਰੀ ਗਿਆ ਤਿਉਂ ਤਿਉਂ ਹਰ ਉਹਦਾ ਕਰਮ ਉਹਦਾ ਨਾਮ ਬਣੀ ਗਿਆ ਹੁਣ ਕਰ ਇੰਨਾ ਕੁਝ ਬਣਾ ਬੈਠਾ ਇੰਨਾ ਕੁਝ ਕਰ ਸਕਿਆ ਤੇ ਇੰਨਾ ਕੁਛ ਕਰੀ ਜਾਂਦਾ ਕਿ ਨਾਮ ਵੀ ਇੰਨੇ ਹੋ ਗਏ ਨੇ ਕੋਈ ਕਈ ਕੋਟ ਨਵ ਤਨ ਨਾਮ ਦਿਹਾਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕੀ ਕਰੇ ਜੇ ਤਾਂ ਕੀਤਾ ਤੇ ਤਾਂ ਨਾਮ ਸ੍ਰੀ ਗੁਰੂ ਨੇ ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਬਰਨਤ ਸੁਮਤ ਜੋ ਕੁਛ ਤੂੰ ਕੀਤਾ ਹੈ ਉਹੋ ਹੀ ਨਾਮ ਹੈ ਤੇ ਕੋਈ ਥਾਂ ਕੋਈ ਟਿਕਾਣਾ ਕੋਈ ਜੀਵ ਕੋਈ ਜੰਤ ਐਸਾ ਨਹੀਂ ਜਿਹੜਾ ਤੂੰ ਨਾ ਬਣਾਇਆ ਹੋਵੇ ਜਿਹਨੂੰ ਤੂੰ ਨਾ ਸਿਰਜਿਆ ਹੋਵੇ ਤੇ ਜਿਸ ਰੂਪ ਵਿੱਚ ਸਿਰਜਿਆ ਜੋ ਕੁਝ ਤੂੰ ਜੀਵ ਜੰਤ ਬ੍ਰਹਿਮੰਡ ਵਿੱਚ ਪੈਦਾ ਕੀਤਾ ਉਹ ਤੇਰੇ ਗੁਣ ਦੀ ਨਿਸ਼ਾਨੀ ਹੈ ਗੁਣ ਦਾ ਪ੍ਰਤੀਕ ਬਿਨਾਂ ਤੇਰੀ ਮਰਜ਼ੀ ਦੇ ਕੋਈ ਚੀਜ਼ ਪੈਦਾ ਹੀ ਨਹੀਂ ਹੋਈ ਮੈਂ ਜਿੱਥੋਂ ਤੱਕ ਦੇਖ ਸਕਿਆ ਨਾ ਮੈਂ ਉੱਥੋਂ ਤੱਕ ਹੀ ਜ਼ਿਕਰ ਕਰ ਸਕਿਆ ਬੁੱਧੀ ਨਾਲ ਜਾਂ ਕਰਮਾਂ ਨਾਲ ਮੇਰੇ ਕਰਮ ਵੀ ਸੀਮਤ ਨੇ ਮੇਰੀ ਬੁੱਧੀ ਵੀ ਸੀਮਤ ਹੈ ਕਰਮ ਰਾਹੀਂ ਪਹੁੰਚ ਪੈਦਾ ਕਰਾਂ ਜਾਂ ਮਤ ਰਾਹੀਂ ਗਿਆਨ ਰਾਹੀਂ ਸੋਚ ਰਾਹੀਂ ਦੂਰਅੰਦੇਸ਼ੀ ਰਾਹੀਂ ਪਹੁੰਚ ਪੈਦਾ ਕਰਾਂ ਹਰ ਚੀਜ਼ ਦੀ ਸੀਮਾ ਹੈ ਤੇ ਜਿੱਥੋਂ ਤੱਕ ਦੇਖਾਂਗਾ ਉੱਥੋਂ ਤੱਕ ਹੀ ਪਹੁੰਚਾਂਗਾ ਨਾ ਉੱਥੋਂ ਦਾ ਜ਼ਿਕਰ ਕਰਾਂਗਾ ਬਸ ਤੇਰਾ ਜ਼ਿਕਰ ਵੀ ਮੇਰੀ ਜ਼ਬਾਨ 'ਤੇ ਜਦੋਂ ਆਉਂਦਾ ਹੈ ਨਾ ਬਸ ਉਸੇ ਹੀ ਸੀਮਾ ਵਿੱਚ ਆਉਂਦਾ ਆਪ ਆਪਣੀ ਬੁੱਧ ਹੈ ਜੇਤੀ ਵਰਣਿਤ ਭਿੰਨ ਭਿੰਨ ਤੇ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਮੈਂ ਤੇ ਤੇਰੀ ਤੈਨੂੰ ਜਾਣਨਾ ਤੱਕ ਤੇ ਰਹਿ ਗਿਆ ਤੇਰੀ ਕੁਦਰਤ ਦੀ ਸੀਮਾ ਹੀ ਨਹੀਂ ਜਾਣਦਾ ਕਹਿਣ ਲੱਗੀ ਤੁਮਰਾ ਲੱਖਾ ਨਾ ਜਾਏ ਪਸਾਰਾ ਕਿ ਬਿਦ ਸਜਾ ਪ੍ਰਥਮ ਸੰਸਾਰਾ ਅਜੇ ਤੱਕ ਕੋਈ ਇੰਨਾ ਹੀ ਨਹੀਂ ਜਾਣ ਸਕਿਆ ਪ੍ਰਥਮ ਸਭ ਤੋਂ ਪਹਿਲਾਂ ਤੂੰ ਸੰਸਾਰ ਨੂੰ ਕਿਵੇਂ ਸਿਰਜਿਆ ਆਪਣੇ ਆਪਣੇ ਕਿਆਫੇ ਲਗਾਈ ਜਾਂਦਾ ਹੈ ਜੇ ਅਸਲੀਅਤ ਦਾ ਪਤਾ ਕਿਸੇ ਨੂੰ ਹੋਵੇ ਫਿਰ ਕਿਆਫੇ ਵੱਖ ਵੱਖ ਨਾ ਹੋਣ ਅੰਦਾਜ਼ੇ ਵੱਖ ਵੱਖ ਨਾ ਹੋਣ ਕਹਾਣੀਆਂ ਵੱਖ ਵੱਖ ਨਾ ਹੋਣ ਹਰ ਕਿਸੇ ਦੇ ਆਪਣੀ ਪਹੁੰਚ ਦੇ ਅੰਦਾਜ਼ੇ ਨੇ ਤੇ ਇੱਕ ਖਿਆਲ ਕਰੋ ਗੁਰੂ ਕਹਿੰਦੇ ਨੇ ਇਹ ਵੀ ਇੱਕ ਗਲਤੀ ਹੈ ਕਿਉਂਕਿ ਆਪਣੀ ਪਹੁੰਚ ਦੇ ਘੇਰੇ ਨੂੰ ਫੈਸਲਾ ਮੰਨ ਕੇ ਜਦੋਂ ਤੁਰ ਪੈਂਦਾ ਨਾ ਮਨੁੱਖ ਉਹ ਇੱਕ ਫੈਸਲਾ ਇਹ ਕਰਦਾ ਹੈ ਦੂਜਾ ਇਹ ਕਰਦਾ ਹੈ ਤੀਜਾ ਇਹ ਕਰਦਾ ਹੈ ਉਹਦਾ ਨਤੀਜਾ ਇਹ ਨਿਕਲਦਾ ਹੈ ਕਈ ਰੱਬ ਹੋ ਜਾਂਦੇ ਨੇ ਤੇ ਇੱਕ ਨੂੰ ਬਹੁਤੇ ਹਿੱਸਿਆਂ ਵਿੱਚ ਵੰਡ ਦੇਣਾ ਗਲਤੀ ਹੈ ਇਹ ਵੀ ਗੁਨਾਹ ਹੈ ਜਿੰਨੇ ਰੱਬ ਬਹੁਤੇ ਬਣੇ ਨੇ ਨਾ ਲੋਕਾਂ ਦੀ ਨਿਗਾਹ ਵਿੱਚ ਵੱਖ ਵੱਖ ਮੰਦਰ ਵੱਖ ਵੱਖ ਮਸਜਿਦਾਂ ਵੱਖ ਵੱਖ ਗਿਰਜੇ ਚਰਚ ਵੱਖ ਵੱਖ ਗੁਰਦੁਆਰੇ ਵੀ ਬਣ ਗਏ ਇੱਕ ਖਿਆਲ ਕਰਿਓ ਇਹ ਸਾਰਾ ਕੁਝ ਇਸੇ ਹੀ ਗਲਤੀ ਦਾ ਇਸੇ ਹੀ ਭਾਰ ਦਾ ਨਤੀਜਾ ਇਸ ਗਲਤੀ ਦਾ ਕਿ ਮਨੁੱਖ ਆਪਣੀ ਆਪਣੀ ਬੁੱਧ ਨਾਲ ਸਭ ਕੁਝ ਸੀਮਿਤ ਕਰੀ ਜਾਂਦਾ ਹੈ
ਰੱਬ ਨੂੰ ਆਪਣੇ ਅੰਦਾਜ਼ਿਆਂ ਦੇ ਘੇਰੇ ਵਿੱਚ ਰੱਖਣਾ ਚਾਹੁੰਦਾ ਹੈ। ਗੁਰੂ ਕਹਿੰਦੇ ਨੇ ਹੇ ਮੇਰੇ ਪ੍ਰਭੂ, ਤੇਰੀ ਕੁਦਰਤ ਦੀ ਵਿਚਾਰ ਕਰਦਿਆਂ ਕਰਦਿਆਂ ਮੈਂ ਕੁਝ ਨਾਮ ਲਏ ਨੇ, ਅਸੰਖ ਜਪ ਅਸੰਖ ਭਾਵ ਦੇ, ਅਸੰਖ ਮੂਰਖ ਅੰਧ ਘੋਰ ਦੇ, ਚੰਗਿਆਂ ਦੇ ਮੰਦਿਆਂ ਦੇ। ਇੱਥੇ ਬਸ ਨਹੀਂ, ਕੁਝ ਐਸੇ ਵੀ ਨੇ ਜਿਹੜੇ, ਅਣਗਿਣਤ ਐਸੇ ਨੇ ਜਿਹੜੇ ਮੇਰੇ ਪਹੁੰਚ ਦੀ ਸੀਮਾ ਤੋਂ ਬਾਹਰ ਨੇ, ਉਹ ਅਗਮ ਨੇ। ਅਜੇ ਤੱਕ ਕੋਈ ਸਾਇੰਸਦਾਨ ਵੀ ਆਪਣੀ ਸਾਇੰਸ ਦੀ ਨਵੀਂ ਟੈਕਨੋਲੋਜੀ 'ਤੇ ਆਧਾਰਿਤ ਮਨੁੱਖ ਜਿਹੜਾ ਫਖਰ ਰੱਖਦਾ ਹੋਵੇ, ਉਹ ਵੀ ਅਜੇ ਕਈ ਤਾਰਿਆਂ, ਕਈ ਧਰਤੀਆਂ, ਕਈ ਆਸਮਾਨਾਂ ਦੀ ਛੋਹ ਤੋਂ ਦੂਰ ਬੈਠਾ, ਤਰਸ ਰਿਹਾ ਕਦੋਂ ਉੱਥੇ ਪਹੁੰਚਣ। ਬੜੀਆਂ ਧਰਤੀਆਂ ਐਸੀਆਂ ਨੇ ਜਿੱਥੇ ਸਾਇੰਸਦਾਨ ਅਜੇ ਤੱਕ ਹੱਥ ਖੜੇ ਕੀਤੀ ਬੈਠੇ ਨੇ, ਕਦੋਂ ਭਲਾ ਉੱਥੇ ਪਹੁੰਚ ਸਕਾਂਗੇ। ਸਦੀਆਂ ਲੱਗ ਜਾਣਗੀਆਂ ਕਿਸੇ ਇੱਕ ਤਾਰੇ ਦੀ ਛੋਹ ਤੱਕ ਲੈਂਦਿਆਂ ਹੋਇਆਂ, ਅਤੇ ਭਲਾ ਅਣਗਿਣਤ ਤਾਰਿਆਂ ਦੀ ਛੋਹ ਕਿਵੇਂ ਮਿਲੇਗੀ, ਕਦੋਂ ਤੱਕ ਮਿਲੇਗੀ। ਕਹਿਣ ਲੱਗੇ ਅਨੇਕਾਂ ਨਾਮ ਅਤੇ ਅਨੇਕਾਂ ਥਾਂ ਐਸੇ ਨੇ, ਅਣਗਿਣਤ ਨੇ, ਜਿਹੜੇ ਅਗੰਮ ਅਗੰਮ ਅਸੰਖ ਲੋ ਨੇ, ਜਿੱਥੇ ਵਸਣ ਵਾਲਿਆਂ ਦੀ ਸਾਨੂੰ ਪਤਾ ਹੀ ਕੋਈ ਨਹੀਂ, ਸਾਂਝ ਕੋਈ ਨਹੀਂ। ਉੱਥੇ ਜੀਵ ਵਸਦੇ ਹਨ, ਨਹੀਂ ਵਸਦੇ, ਵਸਦੇ ਨੇ ਤਾਂ ਕਿਵੇਂ ਵਸਦੇ ਨੇ, ਕਿਵੇਂ ਰਹਿ ਰਹੇ ਨੇ, ਉਹਨਾਂ ਦੇ ਸਾਧਨ ਕੀ ਨੇ, ਉਹਨਾਂ ਦੇ ਰੰਗ ਕੀ ਨੇ, ਰੂਪ ਕੀ ਹੈ, ਨਸਲ ਕੀ ਹੈ। ਬਹੁਤਾਤ ਕੁਦਰਤ ਦਾ ਹਿੱਸਾ ਉਹ ਹੈ ਜਿਹਦੀ ਛੋਹ ਦਾ ਸਾਨੂੰ ਆਭਾਸ ਹੈ। ਆ 84 ਲੱਖ ਜੂਨ 'ਤੇ ਅਸੀਂ ਆਖੀ ਜਾਂਦੇ ਹਾਂ, ਅਤੇ ਜਦੋਂ 84 ਵਿੱਚੋਂ ਇਹ ਵੀ ਆਖੀ ਜਾਂਦੇ ਹਾਂ ਕਿ 42 ਲੱਖ ਜੀ ਜਲਮੇ ਹੋਤੇ, ਭਲਾ ਕੋਈ ਮਨੁੱਖ ਕਿਸੇ ਵੇਲੇ ਲਿਸਟ ਬਣਾਇਓ, ਭਲਾ ਕਿੰਨੇ ਕੁ ਸਾਡੀ ਨਿਗਾਹ ਵਿੱਚ, ਸਾਡੀ ਪਹੁੰਚ ਵਿੱਚ ਆਉਂਦੇ ਨੇ, ਭਲਾ 42 ਲੱਖ ਅਸੀਂ ਗਿਣ ਸਕਦੇ ਹਾਂ। ਸੁਣ ਵੱਡਾ ਆਖ ਹੈ ਸਭ ਕੋਲ, ਅਸੀਂ ਸੁਣੇ ਨੇ 42 ਲੱਖ ਜੀ ਜਲਮੇ ਹੋਤੇ, ਵਿਸ਼ਵਾਸ ਕਰਨਾ ਹੈ ਕਿਉਂਕਿ ਗੁਰੂ ਨੇ ਆਖ ਦਿੱਤਾ ਹੈ। 84 ਲੱਖ ਜੂਨ ਉਹ ਪਾਏ, ਪਤਾ ਹੈ, ਇੱਕ ਵਿਸ਼ਵਾਸ ਦੇਖ ਲਓ ਕਿ ਪਤਾ ਹੈ। ਪਰ ਭਲਾ ਸਾਡੀ ਮਤ ਅਤੇ ਸਾਡੇ ਗਿਆਨ ਦੀ ਪਹੁੰਚ ਉਸ ਤੱਕ ਪਹੁੰਚ ਜਾਏ, ਇਹ ਗੱਲ ਅਸੰਭਵ ਹੈ। ਸੁਣ ਵੱਡਾ ਹੱਕ ਹੈ ਸਭ ਕੋਈ, ਕੇਵਲ ਵੱਡਾ ਡਿੱਠਾ ਹੋਏ, ਇਹ ਗੱਲ ਮੁਸ਼ਕਿਲ ਹੈ, ਹਰ ਕਿਸੇ ਦੀ ਪਹੁੰਚ ਵਿੱਚ ਨਹੀਂ। ਗੁਰੂ ਕਹਿੰਦੇ ਨੇ ਉਹ ਅਣਗਿਣਤ ਅਸਥਾਨ, ਉਹ ਅਣਗਿਣਤ ਨਾਮ, ਉਹ ਅਣਗਿਣਤ ਲੋਕ ਨੇ ਜਿਨ੍ਹਾਂ, ਜਿਹੜੇ ਸਾਡੀ ਪਹੁੰਚ ਤੋਂ ਬਾਹਰ ਨੇ। ਅਸੰਖ ਨਾਮ ਅਸੰਖ ਥਾਂ ਅਗੰਮ ਅਗੰਮ ਅਸੰਖ ਲੋ। ਕਹਿਣ ਲੱਗੇ ਮੈਂ ਅਣਗਿਣਤ ਲੋਕ ਉਹ ਵੀ ਦੇਖਣਾ ਜਿਹੜੇ ਇਸ ਅਪਹੁੰਚ ਨੂੰ ਮੰਨਦੇ ਨੇ ਅਤੇ ਆਪਣੀ ਅਕਲ 'ਤੇ ਜ਼ਿਆਦਾ ਮਾਣ ਰੱਖਦੇ ਨੇ, ਅਤੇ ਰੱਬ ਨੂੰ ਅਤੇ ਉਹਦੀ ਕੁਦਰਤ ਨੂੰ ਆਪਣੀ ਲੇਖਣੀ, ਆਪਣੀ ਕਲਮ, ਆਪਣੀ ਬੋਲੀ ਦੀ ਘੇਰੇ ਵਿੱਚ ਸੀਮਿਤ ਕਰਨਾ ਚਾਹੁੰਦੇ ਨੇ, ਅਤੇ ਆਪਣੇ ਅੰਦਾਜ਼ੇ, ਆਪਣੇ ਕਿਆਫਿਆਂ ਨਾਲ ਰੱਬ ਦਾ ਰੂਪ ਵੀ ਚਿਤਰੀ ਜਾਂਦੇ ਨੇ, ਉਹਦੀ ਕੁਦਰਤ ਦੀ ਸੀਮਾ ਵੀ ਤੈਅ ਕਰੀ ਜਾਂਦੇ ਨੇ। ਸੂਰਜ ਇੰਨੀ ਦੂਰੀ 'ਤੇ ਹੈ, ਚੰਦਰਮਾ ਇੰਨੀ ਦੂਰੀ 'ਤੇ ਹੈ, ਉਹ ਉਹਦੇ ਦੁਆਲੇ ਚੱਕਰ ਪਿਆ ਲਗਾਉਂਦਾ, ਇਹ ਸਾਰਾ ਕੁਛ ਮਨੁੱਖ ਨੇ ਕਿਆਫਿਆਂ ਨਾਲ ਪੈਦਾ ਕੀਤਾ। ਗੁਰੂ ਕਹਿੰਦੇ ਨੇ ਕਈ ਵਾਰ ਐਸਾ ਵੀ ਹੋ ਸਕਦਾ ਮਨੁੱਖ ਨੂੰ ਆਪਣੀ ਥਿਊਰੀ 'ਤੇ ਪਛਤਾਵਾ ਹੋਵੇ ਅਤੇ ਕੁਝ ਸਮੇਂ ਬਾਅਦ ਪਛਤਾਵਾ ਹੋਵੇ ਅਤੇ ਮਹਿਸੂਸ ਕਰੇ ਕਿ ਜੋ ਕੁਛ ਮੈਂ ਕੱਲ੍ਹ ਆਖ ਰਿਹਾ ਸਾਂ ਅੱਜ ਗਲਤ ਸਾਬਤ ਹੋ ਰਿਹਾ। ਔਰ ਐਸਾ ਬਹੁਤ ਕੁਝ ਹੈ,
ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਮਨੁੱਖ ਹੋਰ 100 ਸਾਲ ਪਹਿਲਾਂ ਹੋਰ ਕਹਿੰਦਾ ਸੀ ਅੱਜ ਹੋਰ ਸਾਬਤ ਹੋ। ਉਹ ਵੀ ਵਕਤ ਸੀ ਜਦੋਂ ਅਸੀਂ ਐਸੀਆਂ ਕਹਾਣੀਆਂ ਘੜ ਲਈਆਂ ਕਿ ਚੰਦਰਮਾ ਇੱਕ ਰਿਸ਼ੀ ਹੈ, ਇੱਕ ਦੇਵਤਾ ਹੈ। ਗੌਤਮ ਨਾਲ ਉਹਦਾ ਕੁਛ ਕਾਰਨ, ਚਲੋ ਮੈਂ ਉਸ ਕਹਾਣੀ ਵਿੱਚ ਨਹੀਂ ਜਾਣਨਾ ਚਾਹੁੰਦਾ। ਗੌਤਮ ਨੂੰ ਨਾਰਾਜ਼ਗੀ ਆਉਂਦੀ ਹੈ, ਉਹ ਇਸ਼ਨਾਨ ਕਰਕੇ ਆਇਆ ਸੀ ਪਰ ਨਾ ਮਾਰਦਾ ਹੈ, ਦਾਗੀ ਹੋ ਜਾਂਦਾ ਹੈ। ਦੂਜੇ ਪਾਸੇ ਇੰਦਰ ਦੀ ਸੰਗਤ ਕਰਕੇ ਉਹਦੀ ਹੈਲਪ ਕਰਨ ਲਈ, ਮਦਦ ਕਰਨ ਲਈ ਇੱਕ ਗੁਨਾਹ ਕਰਦਾ ਹੈ। ਬੇਟਾ ਇੰਮਾ ਚੜ੍ਹ, ਬਹੁਤ ਸਾਰੀਆਂ ਕਹਾਣੀਆਂ ਕੜੀਆਂ ਗਈਆਂ, ਬਹੁਤ ਸਾਰੀਆਂ ਕਹਾਣੀਆਂ ਕੜੀਆਂ ਗਈਆਂ। ਸਮਾਂ ਬੀਤਿਆ, ਕੁਝ ਸਦੀਆਂ ਬੀਤੀਆਂ, ਅੱਜ ਮਨੁੱਖ ਆਖਣ ਲੱਗ ਪਿਆ ਨਹੀਂ, ਚੰਦਰਮਾ ਇੱਕ ਧਰਤੀ ਦਾ ਟੁਕੜਾ ਹੈ ਤੇ ਧਰਤੀ ਨਾਲੋਂ ਟੁੱਟਿਆ ਹੋਇਆ ਇੱਕ ਟੁਕੜਾ ਹੈ। ਜਿੰਨਾ ਕੁ ਸੂਰਜ ਦੀ ਰੋਸ਼ਨੀ ਦੇ ਸਾਹਮਣੇ ਜਾਂਦਾ ਹੈ ਓਨਾ ਕੁ ਚਮਕ ਪੈਂਦਾ ਹੈ। ਜਦੋਂ ਸੂਰਜ ਦੀ ਰੋਸ਼ਨੀ ਤੋਂ ਔਜਲ ਹੋ ਜਾਂਦਾ ਹੈ ਉਹਦੀ ਚਮਕ ਖਤਮ ਹੋ ਜਾ। ਅੱਜ ਸਾਇੰਸਦਾਨ ਇਹ ਆਖਣ ਲੱਗ ਪਿਆ, ਇਹ ਵੀ ਆਖਣ ਲੱਗ ਪਿਆ ਕਿਉਂਕਿ ਧਰਤੀ ਨੂੰ ਅਸੀਂ ਮਾਂ ਆਖਦੇ ਹਾਂ ਅਤੇ ਇਹਦੇ ਨਾਲ ਟੁਕੜਾ ਟੁੱਟਿਆ ਹੋਇਆ ਹੈ, ਇਹਦਾ ਹੀ ਸਾਥੀ ਹੈ, ਇਸ ਲਈ ਇਹਨੂੰ ਮਾਮਾ ਆਖਣ ਲੱਗ ਪਏ ਸਨ। ਚੰਨ ਮਾਮਾ, ਮਾਂ ਦਾ ਭਰਾ ਮਾਮਾ ਹੀ ਹੁੰਦਾ ਹੈ। ਮਨੁੱਖ ਬਦਲ ਗਿਆ, ਥਿਊਰੀਆਂ ਬਦਲ ਗਈਆਂ, ਸਭ ਕੁਛ ਬਦਲਿਆ ਤੇ ਗੁਰੂ ਕਹਿਣ ਲੱਗੇ ਚੰਗਾ ਹੁੰਦਾ ਜੇ ਤੂੰ ਆਪਣੇ ਅੰਦਾਜ਼ੇ ਕਿਆਫੇ ਛੱਡ ਦੇਵੇਂ। ਰੱਬ ਨੂੰ ਸੀਮਤ, ਉਹਦੀ ਕੁਦਰਤ ਨੂੰ, ਉਹਦੇ ਕ੍ਰਿਸ਼ਮਿਆਂ ਨੂੰ, ਉਹਦੀ ਕਿਰਤ ਨੂੰ, ਉਹ ਵੱਡਾ ਇਸ ਲਈ ਉਹਦੀ ਕਿਰਤ ਵੀ ਵੱਡੀ ਹੈ, ਉਹਦੇ ਕਿਆਫਿਆਂ ਨਾਲ ਉਹਨੂੰ ਕੈਦ ਕਰਨ ਦੀ ਕੋਸ਼ਿਸ਼ ਨਾ ਕਰ, ਇਹ ਵੀ ਇੱਕ ਪਾਰ ਹੋਵੇਗਾ। ਪਾਰ ਟੋ ਰਿਹਾ, ਅੰਧੇਰਾ ਟੋ ਰਿਹਾ। ਗੁਰੂ ਕਹਿਣ ਲੱਗੇ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ। ਤਾਂ ਕੀ ਫਿਰ ਇੱਥੇ ਸਵਾਲ ਖੜਾ ਹੋ ਗਿਆ, ਤਾਂ ਫਿਰ ਕੀ ਇਹ ਜਿਹੜੇ ਬੋਲਣ ਵਿੱਚ ਅੱਖਰ ਆਉਂਦੇ ਨੇ ਜਾਂ ਲਿਖਣ ਵਿੱਚ ਆਉਂਦੇ ਨੇ, ਮਨੁੱਖ ਦੋ ਹੀ ਤਰ੍ਹਾਂ ਨਾਲ ਸਿਫਤ ਕਰਦਾ ਨਾ, ਜਾਂ ਲਿਖ ਕੇ ਜਾਂ ਬੋਲ ਕੇ। ਜਦੋਂ ਬੋਲਦਾ ਉਦੋਂ ਵੀ ਕੁਛ ਅੱਖਰਾਂ ਦੇ ਸੰਗ੍ਰਹਿ ਤੋਂ ਬਣੇ ਹੋਏ ਸ਼ਬਦ ਉਹਨਾਂ ਦਾ ਉਚਾਰਨ ਕਰਦਾ, ਜਦੋਂ ਲਿਖਦਾ ਉਦੋਂ ਵੀ ਅੱਖਰਾਂ ਦੀ ਲਿਪੀ ਦੇ ਅੱਖਰਾਂ ਦੀ ਕੁਛ ਸੰਗ੍ਰਹਿਤਾ ਤੋਂ ਸ਼ਬਦ ਲਿਖਣ ਵਿੱਚ ਆਉਂਦੇ ਨੇ। ਆਖਰ ਤੇ ਅੱਖਰ ਹੀ ਨੇ, ਬੋਲਣ ਵਿੱਚ ਵੀ ਲਿਖਣ ਵਿੱਚ ਵੀ। ਤੇ ਇੱਥੇ ਸਵਾਲ ਪੈਦਾ ਹੋ ਗਿਆ, ਤਾਂ ਫਿਰ ਕੀ ਮੈਂ ਅੱਖਰਾਂ ਦੀ ਸੀਮਾ ਤੋਂ ਅਕਾਲ ਪੁਰਖ ਬਾਹਰ ਹੈ, ਇਹ ਬਾਹਰ ਹੈ, ਤਾਂ ਫਿਰ ਕੀ ਅੱਖਰਾਂ ਨਾਲ ਬੋਲਣਾ ਉਹਦੀ ਸਿਫਤ ਛੱਡ ਦਿਆਂ, ਲਿਖਣਾ ਛੱਡ ਦਿਆਂ, ਅਗ੍ਰੰਥ ਕਿਉਂ ਲਿਖੇ ਗਏ ਨੇ, ਕਿਉਂ ਲਿਖੇ ਗਏ, ਲੋਕ ਇਹਨਾਂ ਨੂੰ ਕਿਉਂ ਪੂਜਦੇ ਨੇ, ਇਹਨਾਂ ਦੀਆਂ ਕਥਾਵਾਂ ਕਿਉਂ ਹੁੰਦੀਆਂ ਨੇ, ਇਹ ਸਭ ਕੁਝ ਨਿਸਫਲ ਹੈ, ਛੱਡ ਦਿਆਂ। ਕਹਿਣ ਲੱਗੇ ਨਹੀਂ, ਐਸੀ ਗੱਲ ਨਹੀਂ, ਛੱਡਣਾ ਨਹੀਂ, ਫੈਸਲਾ ਛੱਡਣਾ, ਫੈਸਲਾ ਛੱਡਣਾ। ਫੈਸਲਾ ਮਨੁੱਖ ਉਹ ਕਰਦਾ ਹੈ ਜਿਹੜਾ ਸੰਪੂਰਨ ਅਧਿਕਾਰੀ ਹੋਵੇ, ਆਹ ਫਰਕ ਹੈ। ਵੇਦ ਲਿਖੇ, ਲਿਖਣ ਵਾਲੇ ਨੇ ਜਿੰਨੇ ਕੁ ਹੋ ਸਕੇ ਗੁਣ ਗਾਏ, ਪਰ ਇਹ ਫੈਸਲਾ ਬਿਲਕੁਲ ਨਾ ਕਰੇ ਕਿ ਜੋ ਕੁਝ ਮੈਂ ਵੇਦਾਂ ਵਿੱਚ ਅਕਾਲ ਪੁਰਖ ਨੂੰ ਚਿੱਤਰ ਦਿੱਤਾ ਹੈ ਉਹ ਆਖਰੀ ਹੈ, ਫੈਸਲਾ ਨਾ ਕਰੇ। ਜਦੋਂ ਫੈਸਲਾ ਕਰੇਗਾ ਉਦੋਂ ਗੁਰੂ ਇੱਕ ਜਵਾਬ ਦੇਵੇਗਾ, ਮਹਿਮਾ ਨਾ ਜਾਣੇ ਵੇਦ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਾ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆ ਫਰਕ ਹੈ, ਵੇਦ ਲਿਖਣ ਵਾਲਾ ਲਿਖੇ,
ਜਿੰਨੀ ਕੁ ਉਹਦੀ ਪਹੁੰਚ ਹੈ ਉਹਨਾਂ 'ਤੇ ਕਰੇ ਨਾ, ਇਹ ਥੋੜ੍ਹਾ ਜਿੰਨੀ ਪਹੁੰਚ ਹੈ ਉਹ ਵੀ ਛੱਡ ਦੇਵੇ, ਜਿੰਨੇ ਗਾ ਸਕਦਾ ਉਹ ਗਾਏ, ਗਾਣਾ ਗੁਣਾ ਨਹੀਂ, ਪਰ ਫੈਸਲਾ ਨਾ ਕਰੇ ਕਿ ਜੋ ਕੁਝ ਮੈਂ ਰੱਬ ਪ੍ਰਤੀ ਕਹਿ ਰਿਹਾ ਇਹ ਆਖਰੀ ਹੈ, ਮੈਂ ਕੁਦਰਤ ਨੂੰ ਜਾਣ ਲਿਆ, ਮੈਂ ਕਾਦਰ ਨੂੰ ਸਮਝ ਲਿਆ, ਬਸ ਇਸ ਗੱਲ ਦਾ ਫੈਸਲਾ ਹੋਮੇ ਬਿਲਕੁਲ ਨਾ ਕਰੇ, ਜੇ ਕਰੇਗਾ ਤਾਂ ਸਿਰ ਭਾਰ ਹੋਏਗਾ, ਰੱਬ ਨੂੰ ਛੋਟਾ ਕਰ ਰਿਹਾ ਹੋਵੇਗਾ, ਅਕਾਲ ਪੁਰਖ ਨੂੰ ਛੋਟਾ ਕਰ ਰਿਹਾ ਹੋਵੇਗਾ। ਇਸ ਲਈ ਗੁਰੂ ਕਹਿਣ ਲੱਗੇ ਲਿਖਣਾ ਬੋਲਣਾ ਅੱਖਰਾਂ ਦਾ ਸੰਗ੍ਰਹਿ ਕਰਨਾ ਗੁਣਾ ਨਹੀਂ, ਕਿਉਂਕਿ ਇਹਨਾਂ ਬਿਨਾਂ ਵੀ ਸੰਸਾਰ ਨਹੀਂ ਚੱਲਦਾ। ਦੁਨੀਆਂ ਦੀ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਅੱਖਰਾਂ ਦੇ ਮੁਹਤਾਜ ਹੈ। ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਸਾਰਾ ਕੁਝ ਅੱਖਰਾਂ ਨਾਲ ਹੀ ਹੋ ਰਿਹਾ। ਅਸੀਂ ਤੁਸੀਂ ਜੁੜ ਬੈਠੇ ਹਾਂ, ਮੀਲਾਂ ਤੋਂ ਦੌੜ ਕੇ ਚਾਹ ਨਾਲ ਸੰਗਤ ਆਉਂਦੀ ਹੈ, ਦਾਸ ਹਾਜ਼ਰ ਹੁੰਦਾ, ਅਸੀਂ ਆਪਸ ਵਿੱਚ ਸਾਂਝਾ ਕੀ ਕਰਨੇ ਹਾਂ, ਅੱਖਰ ਹੀ ਤਾਂ ਕਰਨੇ ਹਾਂ ਜੋ ਬੋਲ ਰਹੇ ਹਾਂ, ਅੱਖਰ ਨੇ ਜੋ ਸੁਣੇ ਜਾ ਰਹੇ ਨੇ, ਅੱਖਰ ਨੇ ਜਿਨ੍ਹਾਂ ਅੱਖਰਾਂ ਨੂੰ ਮੈਂ ਪੜ੍ਹਿਆ ਅਤੇ ਜਿੱਥੋਂ ਤੱਕ ਸੀਮਤ ਪੜ੍ਹ ਸਕੇ ਹਾਂ ਉਹ ਪੜ੍ਹਿਆ, ਉਹ ਵੀ ਤਾਂ ਅੱਖਰ ਨੇ, ਸਭ ਕੁਝ ਅੱਖਰਾਂ 'ਤੇ ਆਧਾਰਿਤ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿਸ ਬੱਚੇ ਨੂੰ ਤੁਸੀਂ ਜਨਮ ਤੋਂ ਬਾਅਦ ਕਿਸੇ ਭੋਰੇ ਵਿੱਚ, ਕਿਸੇ ਤਹਿਖਾਨੇ ਵਿੱਚ, ਕਿਸੇ ਬੇਸਮੈਂਟ ਵਿੱਚ ਕੈਦ ਕਰਦੇ ਹੋ, ਉਹਦੇ ਕੰਨਾਂ ਵਿੱਚ ਵੀ ਕੋਈ ਆਵਾਜ਼ ਨਾ ਪਵੇ ਅਤੇ ਉਹਨੂੰ ਕੋਈ ਪੜ੍ਹਾਏ ਵੀ ਨਾ, 20 ਸਾਲ ਬਾਅਦ ਉਸ ਬੱਚੇ ਨੂੰ ਬਾਹਰ ਕੱਢ ਕੇ ਵੇਖ ਲਿਓ, ਕੁਛ ਵੀ ਨਹੀਂ ਹੋਵੇਗਾ, ਨਾ ਉਹ ਬੋਲ ਸਕੇਗਾ, ਨਾ ਉਹ ਸਮਝ ਸਕੇਗਾ, ਨਾ ਉਹ ਲਿਖ ਸਕੇਗਾ, ਕੁਛ ਵੀ ਨਹੀਂ। ਸਭ ਕੁਝ ਤਾਂ ਅੱਖਰਾਂ 'ਤੇ ਆਧਾਰਿਤ ਹੈ, ਕਿਸੇ ਦੇ ਬੋਲ ਸੁਣੇਗਾ ਤਾਂ ਬੋਲੇਗਾ, ਜਿਹਨੇ ਸੁਣਿਆ ਨਹੀਂ ਉਹਨੇ ਬੋਲਣਾ ਕੀ। ਇਸ ਲਈ ਅੱਖਰਾਂ ਦੀ ਆਪਣੀ ਥਾਵੇਂ ਵੈਲਿਊ ਹੈ। ਗੁਰੂ ਕਹਿੰਦੇ ਨੇ ਜੋ ਕੁਝ ਧਰਮ ਦੀ ਦੁਨੀਆਂ ਵਿੱਚ ਹੁੰਦਾ, ਜੋ ਕੁਝ ਅਧਰਮ ਦੀ ਦੁਨੀਆਂ ਵਿੱਚ ਹੁੰਦਾ, ਸਭ ਕੁਝ ਅੱਖਰਾਂ ਦੇ ਮੁਹਤਾਜ ਹੈ। ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਜਿੰਨੇ ਗਿਆਨ ਨੇ, ਜਿੰਨੇ ਗੀਤ ਨੇ ਤੇ ਜਿਹੜੇ ਗੁਣਾਂ ਨੂੰ ਗਾਉਣ ਵਾਲੇ ਨੇ, ਵਿਚਾਰਨ ਵਾਲੇ ਲੋਕ ਨੇ, ਉਹ ਵੀ ਅੱਖਰਾਂ ਦੇ ਮੁਹਤਾਜ ਨੇ। ਗਾਣ ਦਾ ਹੁੰਦਾ ਵਿੱਚੋਂ ਕੁਝ ਕੱਢਣਾ, ਲਫ਼ਜ਼ ਬੜਾ ਪ੍ਰਚਲਿਤ ਹੈ, ਜ਼ਿਮੀਂਦਾਰੀ ਵਿੱਚ ਨਾ ਕਿਸਾਨ ਜਦੋਂ ਫਸਲ ਵੱਢਦਾ ਅਤੇ ਫਿਰ ਗਾਹ ਪਾਉਂਦਾ, ਸਿੱਟਿਆਂ ਦੇ ਵਿੱਚ ਦਾਣੇ ਹੁੰਦੇ ਨੇ, ਜ਼ਿਮੀਂਦਾਰ ਕੋਲੋਂ ਪੁੱਛਿਓ, ਜਦੋਂ ਫਸਲ ਵੱਢਦਾ ਹੈ ਨਾ ਅਤੇ ਉਦੋਂ ਕਣਕ ਦੇ ਸਿੱਟਿਆਂ ਦੇ ਵਿੱਚ ਦਾਣੇ ਹੁੰਦੇ ਨੇ, ਅਜੇ ਬਾਹਰ ਨਹੀਂ ਨਿਕਲੇ ਹੁੰਦੇ, ਵਿੱਚ ਹੁੰਦੇ, ਉੱਤੇ ਹੁੰਦੇ, ਛਿੱਲੜ ਚੜਿਆ ਹੁੰਦਾ ਅਤੇ ਕਿਸਾਨ ਨੇ ਛਿੱਲੜ ਕੀ ਕਰਨਾ, ਉਹਨੂੰ ਤਾਂ ਦਾਣੇ ਚਾਹੀਦੇ ਨੇ ਅਤੇ ਦਾਣੇ ਸਿੱਟਿਆਂ ਦੇ ਵਿੱਚ ਨੇ, ਅਤੇ ਸਿੱਟਿਆਂ ਦੇ ਵਿੱਚੋਂ ਦਾਣੇ ਕੱਢਣ ਲਈ ਉਹ ਗਾਹ ਪਾਉਂਦਾ। ਕਦੇ ਪੁੱਛਿਓ ਕਿਸਾਨ ਕੋਲ, ਉਹ ਗਾਹ ਪਾਉਂਦਾ ਅਤੇ ਜਦੋਂ ਗਾਹ ਪਾਉਂਦਾ ਨਾ ਉਦੋਂ ਸਿੱਟਿਆਂ ਵਿੱਚੋਂ ਛਿੱਲੜ ਲੈ ਕੇ ਦਾਣੇ ਬਾਹਰ ਆ ਜਾਂਦੇ ਨੇ, ਛੁਪੀ ਹੋਈ ਚੀਜ਼ ਬਾਹਰ ਆ ਜਾਂਦੀ। ਗੁਣ ਵੀ ਜੀਵਨ ਦੇ ਕਈ ਹਿੱਸਿਆਂ ਵਿੱਚ ਛੁਪੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਪਛਾਣ ਹੀ ਨਹੀਂ ਸਕਦੇ, ਸੰਸਾਰ ਵਿੱਚ ਛੁਪੇ ਹੋਏ ਨੇ ਜਿਨ੍ਹਾਂ ਨੂੰ ਪਛਾਣ ਨਹੀਂ ਸਕਦੇ, ਉਹ ਵੀ ਕਿਸੇ ਵਿਦਿਅਕ ਢੰਗ ਨਾਲ ਗੁਰਮਤ ਗਿਆਨ ਦੀ ਰੋਸ਼ਨੀ ਵਿੱਚ ਗਾਹ ਪਾ ਕੇ ਹੀ ਕੱਢੇ ਜਾ ਸਕਦੇ ਨੇ। ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਕਹਿ ਕਹਿਣ ਲੱਗੇ ਇੱਥੇ ਬਸ ਨਹੀਂ ਕਿ ਦੁਨੀਆ ਹੀ ਅੱਖਰਾਂ ਦੇ ਮੁਹਤਾਜ ਹੈ, ਮੇਰਾ ਰੱਬ ਵੀ ਜਦੋਂ ਕਿਸੇ ਦੇ ਮੱਥੇ ਦੇ ਲੇਖ ਲਿਖਦਾ ਹੈ ਭਾਵੇਂ ਉਹਦੇ ਅੱਖਰ ਸਾਡੇ ਪੜ੍ਹਨ ਵਿੱਚ ਨਹੀਂ ਆਉਂਦੇ, ਆਖਰ ਕੋਈ ਲਕੀਰ ਤਾਂ ਮਾਰਦਾ ਹੈ ਨਾ, ਲਕੀਰਾਂ ਹੀ ਤਾਂ ਅੱਖਰ ਹੁੰਦੇ ਨੇ, ਅੱਖਰ ਕੀ ਨੇ ਲਕੀਰਾਂ, ਲਕੀਰਾਂ ਦੀ ਵੱਖ ਵੱਖ ਕਿਸਮ। ਜਦੋਂ ਲਕੀਰ ਮਾਰਨੀ ਹੋਵੇ ਉਹ ਲਕੀਰ ਦਾ ਘੇਰਾ ਪੰਜਾਬੀ ਗੁਰਮੁਖੀ ਦਾ ਹੋਰ ਹੋਵੇਗਾ, ਉਰਦੂ ਦਾ ਹੋਰ ਹੋਵੇਗਾ, ਇੰਗਲਿਸ਼ ਦਾ ਹੋਰ ਹੋਵੇਗਾ। ਚਾਈਨਾ ਵਿੱਚ ਚਲੇ ਜਾਓ, ਉੱਥੋਂ ਦੀ ਲੇਖਣੀ ਵੇਖੋ, ਉੱਥੋਂ ਦੇ ਅੱਖਰ ਇਉਂ ਹੀ ਲੱਗਦੇ ਨੇ ਜਿਵੇਂ ਨਿਰੀਆਂ ਲਕੀਰਾਂ ਹੀ ਹੁੰਦੀਆਂ ਨੇ। ਲਕੀਰ ਮੱਥੇ 'ਤੇ ਲਿਖੇ ਹੋਏ ਲੇਖ ਸਾਨੂੰ ਲਕੀਰਾਂ ਹੀ ਦਿਸਦੀਆਂ ਨੇ, ਜਿਨ੍ਹਾਂ ਨੂੰ ਅਸੀਂ ਰੇਖਾ ਆਖ ਦਿੰਦੇ ਹਾਂ, ਮੱਥੇ ਦੀਆਂ ਰੇਖਾ ਲਕੀਰ। ਇਹ ਤੇ ਉਹਦੀ ਆਪਣੀ ਕਿਸਮ ਦੀ ਇੱਕ ਲਿਪੀ ਹੈ ਨਾ, ਉਹ ਇਸ ਕਿਸਮ ਦੀ ਰੇਖਾ ਲਿਖਦਾ, ਇਸ ਕਿਸਮ ਦੀ ਲਕੀਰ ਪਾਉਂਦਾ, ਸਾਡੇ ਕੋਲੋਂ ਪੜ੍ਹੀ ਨਹੀਂ ਜਾਂਦੀ ਕਿਉਂਕਿ ਉਹ ਭਾਸ਼ਾ ਅਸੀਂ ਨਹੀਂ ਜਾਣਦੇ। ਜਿਉਂ ਜਿਉਂ ਮਨੁੱਖ ਤਜਰਬੇ ਨਾਲ, ਜਿਹਨਾਂ ਨੂੰ ਅਸੀਂ ਜੋਤਸ਼ੀ ਆਖ ਦਿੰਦੇ ਨੇ, ਮਨੁੱਖ ਹੌਲੀ ਹੌਲੀ ਤਜਰਬੇ ਨਾਲ, ਉਹਦੇ ਨਾਲ ਬੀਤੇ ਹੋਏ ਦਿਨਾਂ, ਉਹਦੇ ਨਾਲ ਵਰਤ ਰਹੇ ਹਾਲਾਤ ਨਾਲ ਰੇਖਾਵਾਂ ਨੂੰ ਜੋੜਦਾ, ਫਿਰ ਹੌਲੀ ਹੌਲੀ ਸਮਝਣ ਲੱਗ ਪੈਂਦਾ ਇਸ ਰੇਖਾ ਵਾਲੇ ਨਾਲ ਆ ਬੀਤੀ ਲੋ, ਇਉਂ ਜੋਤਸ਼ੀ ਬਣ ਗਿਆ। ਹੈ ਤਾਂ ਰੇਖਾ ਹੀ, ਹੈ ਤਾਂ ਲਕੀਰ ਹੀ। ਗੁਰੂ ਕਹਿੰਦੇ ਨੇ ਉਹ ਵੀ ਅੱਖਰ ਹੀ ਪਾਉਂਦਾ, ਇਹਦਾ ਮਤਲਬ ਰੱਬ ਵੀ ਅੱਖਰ ਲਿਖਦਾ, ਉਹਨੂੰ ਵੀ ਅੱਖਰਾਂ ਦੀ ਲੋੜ ਪੈਂਦੀ। ਇਸ ਲਈ ਬੋਲਣ, ਜੇ ਉਹ ਬੋਲਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਧੁਰ ਕੀ ਬਾਣੀ ਆਈ, ਤਾਂ ਬਾਣੀ ਤਾਂ ਉਹ ਹੀ ਜਿਹੜੀ ਅੱਖਰਾਂ ਨੂੰ ਸੀਮਿਤ ਕਰੇ। ਇਹਦਾ ਮਤਲਬ ਰੱਬ ਵੀ ਅੱਖਰ ਬੋਲਦਾ ਵੀ ਹੈ, ਅੱਖਰ ਲਿਖਦਾ ਵੀ ਹੈ, ਇਸ ਲਈ ਅੱਖਰ ਤੇ ਅੱਗੇ ਨਹੀਂ ਜਾ ਸਕਦੇ। ਜਦੋਂ ਸਿਰ ਮੱਥੇ ਤੇ ਸੰਜੋਗ ਲਿਖਦਾ ਉਦੋਂ ਵੀ ਕੋਈ ਅੱਖਰ ਹੀ ਪਾਉਂਦਾ, ਉਹ ਆਪਣੀ ਕਿਸਮ ਦੇ ਅੱਖਰ ਨੇ, ਉਹਦੀਆਂ ਆਪਣੀਆਂ ਲਕੀਰਾਂ ਨੇ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਇਸ ਲਈ ਅੱਖਰ ਤਿਆਗਣੇ ਨਹੀਂ, ਪਰ ਇੱਕ ਗੱਲ ਸਮਝਣੀ ਹੈ, ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਸਨੇ ਇਹ ਅੱਖਰ ਤੇਰੇ ਮੱਥੇ ਤੇ ਲਿਖੇ ਨੇ ਨਾ, ਜਿਹੜਾ ਆਪ ਅੱਖਰ ਲਿਖਦਾ, ਕਿਉਂਕਿ ਉਹਦੇ ਮੱਥੇ ਤੇ ਲਿਖਣ ਵਾਲਾ ਹੋਰ ਕੋਈ ਲਿਖਾਰੀ ਨਹੀਂ, ਇਸ ਲਈ ਇਹ ਅੱਖਰ ਉਹਦੇ ਤੇ ਕਿਸੇ ਨੇ ਨਹੀਂ ਲਿਖੇ। ਹੇ ਮਨੁੱਖ, ਜਿੰਨੀ ਕੁਦਰਤ ਹੈ, ਜਿੰਨੀ ਕੈਨਾਤ ਹੈ, ਜਿੰਨਾ ਬ੍ਰਹਿਮੰਡ ਹੈ, ਉਹ ਨਾਵਾਂ ਤੇ ਥਾਵਾਂ ਦੇ ਮੁਹਤਾਜ ਹੈ, ਉਹਦੇ ਅੱਖਰ ਵੀ ਨੇ, ਉਹਨੂੰ ਅੱਖਰ ਅੱਖਰਾਂ ਦੇ ਘੇਰੇ ਵਿੱਚ ਵੀ ਲਿਆ ਜਾ ਸਕਦਾ। ਪਰ ਰੱਬ ਨੂੰ ਆਪਣੇ ਅੱਖਰਾਂ ਦੇ ਘੇਰੇ ਵਿੱਚ ਲੈ ਕੇ ਉਹਦੀ ਸੀਮਾ ਤੈਅ ਕਰਨ ਦੀ, ਕਿਆਫਿਆਂ ਨੂੰ ਇੱਕ ਫੈਸਲਾ ਸੁਣਾਉਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤੇ ਭਾਰ ਚੜੇਗਾ। ਫੈਸਲਾ ਇਹ, ਜਿਹਨੇ ਲਿਖੇ ਤੇ ਸਿਰਨਾ, ਉਹ ਅੱਖਰਾਂ ਵਿੱਚ ਨਹੀਂ ਆਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਇੱਕ ਹੋਰ ਥਾਂ ਵੀ ਫੈਸਲਾ ਦਿੱਤਾ, ਕਹਿਣ ਲੱਗੇ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜਿੰਨਾ ਦ੍ਰਿਸ਼ਟਮਾਨ ਅੱਖਰ ਹੈ ਨਾ, ਜਿਹੜਾ ਦਿਸਦਾ, ਜਿੰਦੀਆਂ ਰੇਖਾ ਦਿਸਦੀਆਂ ਨੇ, ਪਾਰ ਬ੍ਰਹਮ ਇਸ ਅੱਖਰ ਤੋਂ ਨਿਰਲੇਪ ਹੈ, ਉਹ ਇਹਦੀ ਪਹੁੰਚ ਵਿੱਚ ਨਹੀਂ। ਕੋਈ ਅੱਖਰ ਐਸਾ ਨਹੀਂ ਜਿਹੜਾ ਪਾਰ ਬ੍ਰਹਮ ਦੀ ਸੰਪੂਰਨ ਰੇਖਾ ਬਣ ਸਕੇ, ਲਕੀਰ ਖਿੱਚ ਸਕੇ ਕਿ ਰੱਬ ਐਡਾ ਹੈ। ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਰੱਬ ਨੂੰ ਜਦੋਂ ਆਖਿਆ ਨਾ ਖੁਸ਼ਬੂ ਆਖਿਆ, ਫੁੱਲ ਨਹੀਂ ਆਖਿਆ, ਪੋਪ ਮੱਧ ਜਿਉਂ ਬਾਸ ਬਸਤ ਹੈ, ਵਾਸ਼ਨਾ ਆਖ ਦਿੱਤਾ, ਫੁੱਲ ਨਹੀਂ ਆਖਿਆ। ਹਾਲਾਂਕਿ ਵਾਸ਼ਨਾ ਵੀ ਤੇ ਫੁੱਲ ਵਿੱਚੋਂ ਹੀ ਪੈਦਾ ਹੁੰਦੀ ਹੈ, ਪਰ ਫੁੱਲ ਵਿੱਚ ਤੇ ਵਾਸ਼ਨਾ ਵਿੱਚ ਇਹੋ ਅੰਤਰ ਹੈ, ਫੁੱਲ ਸੀਮਾ ਹੈ, ਉਹਨੂੰ ਮਿਣਿਆ ਜਾ ਸਕਦਾ, ਉਹਦਾ ਰੰਗ ਨਿਸ਼ਚਿਤ ਕੀਤਾ ਜਾ ਸਕਦਾ, ਇਸ ਰੰਗ ਦਾ ਫੁੱਲ ਹੈ। ਬਲਕਿ ਕਈ ਤਾਂ ਰੰਗਾਂ ਦੇ ਨਾਂ ਹੀ ਫੁੱਲਾਂ ਦੇ ਨਾਂ 'ਤੇ ਪੈ ਗਏ ਨੇ, ਜਿਵੇਂ ਹੁਣ ਗੁਲਾਬੀ ਰੰਗ ਆਖ ਦਿੰਦੇ ਹਾਂ, ਗੁਲਾਬ ਕਰਕੇ ਹੀ ਪਿਆ, ਨਿਸ਼ਚਿਤ ਹੈ। ਪਰ ਉਹ ਅਕਾਲ ਪੁਰਖ ਰੂਪ ਨਾ, ਰੇਖ ਨਾ, ਰੰਗ ਕਿਛ ਨਾ, ਉਹਦਾ ਰੂਪ ਹੈ ਨਾ, ਉਹਦੀ ਰੇਖ ਹੈ, ਲਕੀਰ ਹੈ ਨਾ, ਰੰਗ ਹੈ। ਇਸ ਲਈ ਫੁੱਲ ਨਹੀਂ ਹੋ ਸਕਦਾ। ਹਾਂ, ਖੁਸ਼ਬੂ ਹੋ ਸਕਦਾ, ਖੁਸ਼ਬੂ ਉਸੇ ਫੁੱਲ ਵਿੱਚੋਂ ਦਿਸ ਮਿਲਦੀ ਹੈ, ਪਰ ਖੁਸ਼ਬੂ ਦਾ ਰੂਪ ਰੇਖ ਰੰਗ ਨਹੀਂ ਹੁੰਦਾ, ਖੁਸ਼ਬੂ ਗੁਲਾਮ ਨਹੀਂ ਹੁੰਦੀ, ਖੁਸ਼ਬੂ ਦੀ ਸੀਮਾ ਨਹੀਂ ਹੁੰਦੀ, ਖੁਸ਼ਬੂ ਨੂੰ ਮਿਣਿਆ ਨਹੀਂ ਜਾ ਸਕਦਾ, ਖੁਸ਼ਬੂ ਨੂੰ ਦੇਖਿਆ ਨਹੀਂ ਜਾ ਸਕਦਾ, ਨਿਕਲਦੀ ਉਸੇ ਫੁੱਲ ਵਿੱਚੋਂ, ਦੇਖ ਪੈਦਾ ਉਸੇ ਫੁੱਲ। ਇਸ ਬ੍ਰਹਿਮੰਡ, ਇਸ ਸੰਸਾਰ ਵਿੱਚੋਂ ਹੀ ਰੱਬ ਦੇਖਿਆ ਜਾ ਸਕਦਾ, ਪਰ ਸੰਸਾਰ ਰੱਬ ਨਹੀਂ, ਬਸ ਆ ਫਰਕ ਹੈ। ਫੁੱਲ ਖੁਸ਼ਬੂ ਨਹੀਂ ਪ੍ਰਾਪਤ, ਫੁੱਲ ਵਿੱਚੋਂ ਹੀ ਹੁੰਦੀ ਹੈ, ਪਰ ਖੁਸ਼ਬੂ ਫੁੱਲ ਨਹੀਂ। ਰੱਬ ਪ੍ਰਾਪਤ ਇਸੇ ਸੰਸਾਰ ਵਿੱਚੋਂ ਹੁੰਦਾ, ਪਰ ਰੱਬ ਸੰਸਾਰ ਨਹੀਂ। ਸੰਸਾਰ ਜਿਹੜਾ ਉਹ ਦੁਨੀਆ ਮੁਕਾਮੇ ਫਾਨੀ ਹੈ, ਰੱਬ ਫਾਨੀ ਨਹੀਂ। ਇਹ ਸੀਮਾ ਹੈ, ਉਹ ਸੀਮਾ ਨਹੀਂ। ਇਸ ਲਈ ਗੁਰੂ ਆਖਣ ਲੱਗੇ, ਭਲਿਆ ਅੱਖਰ ਇੱਕ ਸੀਮਾ ਨੇ, ਲਿਖ, ਕਿਉਂਕਿ ਇਹ ਵੀ ਮੁਤਾਜੀ ਹੈ, ਲਿਖ ਗੁਣ ਕਈ ਚੱਲ, ਫੈਸਲਾ ਨਾ ਸੁਣਾ। ਗੁਰੂ ਨੇ ਫੈਸਲਾ ਸੁਣਾਉਣ ਵਾਲਿਆਂ ਨੂੰ ਮੁਖਾਤਬ ਕਰਕੇ ਆਖਿਆ, ਇੱਕ ਥਾਂ 'ਤੇ ਇੱਕ ਸ਼ਬਦ ਵਿੱਚ ਬੜੀ ਖੂਬਸੂਰਤ ਗੱਲ, ਬੜੀ ਲੰਬੀ ਲਿਸਟ ਦਿੱਤੀ ਨੇ। ਕਹਿੰਦੇ ਨੇ, ਜਾਣੋ ਨਾ ਹੀ ਭਾਵੈ ਕਵਨ ਬਾਤਾ, ਮਨ ਖੋਜ ਮਾਰਗ, ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਬੜੀ ਲੰਬੀ ਲਿਸਟ ਹੈ, ਅਤੇ ਅਖੀਰ 'ਤੇ ਜਾ ਕੇ ਕਹਿੰਦੇ ਨੇ, ਘਾਟ ਨਾ ਕਿਨੀ ਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਹਰ ਕੋਈ ਆਪਣੇ ਆਪ ਵਿੱਚ ਪੂਰਾ ਹੋਇਆ ਫਿਰਦਾ, ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੇ। ਯੋਗੀ ਕਹੇ, ਯੋਗ ਭਲ ਮਿੱਠਾ, ਅਵਰ ਨਾ ਦੂਜਾ ਭਾਈ, ਕੋਈ ਹੋਰ ਸਾਡੇ ਬਰਾਬਰ ਨਹੀਂ, ਅਸੀਂ ਰੱਬ ਨੂੰ ਪਾ ਲਿਆ। ਯੋਗੀ ਕਹੇ, ਯੋਗ ਭਲ ਮਿੱਠਾ, ਅਵਰ ਨਾ ਦੂਜਾ ਭਾਈ। ਗੁਰੂ ਕਹਿਣ ਲੱਗੇ, ਇਹ ਫੈਸਲੇ ਗਲਤ ਨੇ, ਅੱਖਰ ਨਾਲ ਤੂੰ ਸਿਫਤ ਕਰ, ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਨੇੜੇ ਹੋਏਗਾ। ਪਰ ਆਪਣੇ ਅੱਖਰਾਂ ਦੀ ਸੀਮਾ ਵਿੱਚ ਉਸ ਰੱਬ ਨੂੰ ਲਿਆਉਣ ਦੀ ਕੋਸ਼ਿਸ਼ ਨਾ ਕਰ। ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤਿਵ ਪਾ। ਉਹਦਾ ਤਾਂ ਫੁਰਮਾਨ ਹੀ ਸਾਰੀ ਸ਼ਕਤੀ ਹੈ, ਉਹਨੂੰ ਲਿਖ ਕੇ ਤੇ ਸੀਮਾ ਵਿੱਚ ਨਾ ਲਿਆ। ਉਹਨੇ ਜਿੰਨਾ ਕੁਝ ਕੀਤਾ ਹੈ ਨਾ, ਉਹੋ ਹੀ ਸਾਰਾ ਉਹਦਾ ਨਾਮ ਹੈ। ਉਹਦੇ ਕੀਤੇ ਨੂੰ ਪਛਾਣ, ਉਹਦੇ ਕੀਤੇ ਨੂੰ ਸਮਝ, ਇਸ ਲਈ ਸਮਝ ਕੇ ਤਾਂ ਕਿ ਕਰਨ ਹਾਰ ਦੇ ਨੇੜੇ ਹੋ ਸਕੇ। ਉਹਦੇ ਕੀਤੇ ਦੇ ਦੁਆਲੇ ਹੀ ਪਰਿਕਰਮਾ ਨਾ ਕਰੀ ਜਾ, ਐਸਾ ਨਾ ਹੋਵੇ ਕਿ ਕੀਤੇ ਦੇ ਦੁਆਲੇ ਪਰਿਕਰਮਾ ਕਰੀ ਜਾ, ਕੀਤੇ ਦੇ ਜਿਹੜਾ ਕਾਰਨ ਹੈ, ਜਿਸਨੇ ਬਣਾਇਆ ਹੈ, ਜੋ ਕਰਨ ਹਾਰ ਹੈ, ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਹੀ ਨਾ ਕਰੇ। ਜਿਵੇਂ ਮੈਂ ਪਰਸੋਰਸ ਕੀਤੀ ਸੀ ਕਿ ਮਨੁੱਖ ਨੂੰ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਬਾ ਕਬੀਰ ਜੀ ਦੇ ਰਾਹੀਂ ਇੱਕ ਲਫ਼ਜ਼ ਦਿੱਤੇ ਸਨ ਕਿ ਭਲਿਆ, ਓਏ ਜੋ ਦਿਸੇ ਅੰਬਰ ਤਾਰੇ, ਕਿਨੋ ਹੈ ਚੀਤੇ ਚੀਤਨ ਹਾਰ। ਤੂੰ ਚੰਦਰਮਾ ਤੱਕ ਪਹੁੰਚਣਾ ਚਾਹੁੰਦਾ, ਤੂੰ ਤਾਰਿਆਂ ਤੱਕ ਪਹੁੰਚਣਾ ਚਾਹੁੰਦਾ, ਅਤੇ ਮੈਂ ਉਹਦੇ ਤੱਕ ਪਹੁੰਚਣਾ ਚਾਹੁੰਦਾ ਜਿਹਨੇ ਇਹ ਬਣਾਏ ਨੇ। ਕਹੋ ਰੇ ਪੰਡਿਤ, ਅੰਬਰ ਕਾਸਿਓ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਗੁਰੂ ਕਹਿਣ ਲੱਗੇ, ਜੇ ਫਰ ਜੇਤਾ ਕੀਤਾ ਤੇਤਾ ਨਾ, ਬਿਨ ਨਾ ਵੇ, ਉਹਦੇ ਗੁਣਾਂ ਤੋਂ ਬਿਨਾਂ ਕੋਈ ਚੀਜ਼ ਨਹੀਂ, ਉਹਦੀ ਮਰਜ਼ੀ ਬਿਨਾਂ ਕੋਈ ਚੀਜ਼ ਨਹੀਂ। ਜਿੰਨੇ ਨਾਵ ਨੇ, ਜਿੰਨੇ ਥਾਵ ਨੇ, ਜਿੰਨੀ ਕੁਦਰਤ ਹੈ, ਜਿੰਨੀ ਕੈਨਾਤ ਹੈ, ਜਿੰਨਾ ਬ੍ਰਹਿਮੰਡ ਹੈ, ਜਿੰਨੇ ਲੋਕ ਨੇ, ਸਾਰੇ ਉਸੇ ਦੇ ਬਣਾਏ ਹੋਏ ਨੇ। ਜਿੱਥੋਂ ਤੱਕ ਤੇਰੀ ਪਹੁੰਚ ਹੈ, ਤੂੰ ਆਖੀ ਚੱਲ, ਪਰ ਫੈਸਲਾ ਨਾ ਸੁਣਾ। ਗੁਰੂ ਨੇ ਇਹੋ ਗੱਲ ਅਖੀਰ 'ਤੇ ਆ ਕੇ ਕਹਿਣ ਲੱਗੇ ਹੇ ਮੇਰੇ ਰੱਬ, ਜਦੋਂ ਮੈਂ ਸਭ ਕੁਝ ਇਹ ਦੇਖਣਾ ਅਤੇ ਸਮਝਣਾ, ਮੈਂ ਸੋਚਣਾ ਤੇਰੀ ਕੁਦਰਤ ਨੂੰ ਕਿੱਥੋਂ ਤੱਕ ਆਖਾਂ, ਵਿਚਾਰ ਕਰਾਂ, ਮੇਰੀ ਪਹੁੰਚ ਥੋੜ੍ਹੀ ਹੈ। ਹੇ ਕਰਤੇ, ਜੇ ਕੁਦਰਤ ਤੇਰੀ ਐਡੀ ਮਹਾਨ ਹੈ ਤਾਂ ਤੂੰ ਕਿੱਡਾ ਮਹਾਨ ਹੋਵੇਂਗਾ, ਇਸ ਲਈ ਮੈਂ ਕੀ ਤੇਰੇ ਤੋਂ ਇੱਕੋ ਵਾਰ ਕੁਰਬਾਨ ਨਾ ਹੋ ਜਾ। ਤੇਰੀ ਕੁਦਰਤ ਬਦਲ ਰਹੀ ਹੈ, ਤੂੰ ਸਲਾਮਤ ਹੈ। ਗੁਰੂ ਕਹਿੰਦੇ ਨੇ ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੂੰ ਦੁਬਾਵੇ ਸਾਈ ਭਲੀ ਕਾ, ਜੋ ਤੁਧ ਬਹਾਵੇ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ, ਜੇਤਾ ਕੀਤਾ ਤੇਤਾ ਨਾਮ, ਜੇਤਾ ਖੂਬਸੂਰਤ ਰਸਤਾ ਹੈ ਉਹ ਇਹ ਕਿ ਕਰਮ ਕਰਤ ਹੋਵੇ ਨੇ ਕਰਮ, ਭਾਵ ਕਰੀ ਚੱਲ, ਇਹਨੇ ਵੀ ਕਰਮ ਨਹੀਂ ਕਰਨਾ, ਕਰੀ ਚੱਲ, ਪਰ ਨੇ ਕਰਮ ਹੋ ਕੇ ਕਰੀ ਚੱਲ, ਆਪਣੇ ਕਰਮ 'ਤੇ ਨਿਰਭਰ ਨਾ ਕਰ, ਬੋਲ ਪਰ ਆਪਣੇ ਬੋਲ ਨੂੰ ਆਖਰੀ ਸੀਮਾ ਨਾ ਸਮਝ, ਫੈਸਲਾ ਨਾ ਸੁਣਾ, ਲਿਖ ਪਰ ਆਪਣੇ ਲਿਖਣ ਦੀ ਕਲਮ ਦੇ ਅੱਖਰਾਂ ਨੂੰ ਆਖਰੀ ਰੇਖਾ ਨਾ ਸਮਝ, ਉਹ ਰੂਪ ਨਾ ਰੇਖ ਨਾ ਰੰਗ ਕਿਛ ਹੈ। ਇਸ ਲਈ ਕਰਮ ਕਰ ਜਿੰਨੀ ਕੁ ਤੇਰੀ ਪਹੁੰਚ ਹੈ, ਇਹ ਨਹੀਂ ਛੱਡ ਦੇ, ਪਰ ਨਿਕਰਮ ਹੋ ਕੇ ਕਰ। ਕਰਮ ਕਰਤ ਹੋਵੇ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।